Pichle panchi saalan to appan apni history de darshan kar rahe hain te ajkal oh shakshiyatan jinnan di badaulat khalsa raj qaim hoya ਉਹਨਾਂ ਦੇ ਉਹਨਾਂ ਸ਼ਖਸੀਅਤਾਂ ਦੇ ਜੋ ਯੋਗਦਾਨ ਔਰ ਉਹਨਾਂ ਦਾ ਕਰੈਕਟਰ ਕਰੇਜ ਬਰੇਵਰੀ ਅੱਜ ਕੱਲ੍ਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਇਸ ਸਿੱਖ ਰਾਜ ਕਾਇਮ ਕਰਨ ਵਿੱਚ ਕੀ ਰੋਲ ਸੀ ਉਹਦੇ ਦਰਸ਼ਨ ਕਰ ਰਹੇ 1757 ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਚੌਥਾ ਹਮਲਾ ਹਿੰਦੁਸਤਾਨ 'ਤੇ ਕੀਤਾ ਇਸ ਵੇਲੇ ਦਿੱਲੀ ਕਾਫੀ ਕਮਜ਼ੋਰ ਹੋ ਚੁੱਕਾ ਹੈ ਦਿੱਲੀ ਦਰਬਾਰ ਸਿੱਖ ਪੰਜਾਬ ਵਿੱਚ ਮਿਸਲਾਂ ਬਣ ਗਈਆਂ ਹਨ 12 ਮਿਸਲਾਂ ਸਰਦਾਰ ਜੱਸਾ ਸਿੰਘ ਨੇ 12 ਮਿਸਲਾਂ ਸਰਦਾਰਾਂ ਨੂੰ ਜਿਹੜੇ ਸਰਦਾਰਾਂ ਦੇ ਆਪਣੇ ਜਥੇ ਸਨ ਉਹਨਾਂ ਦਾ ਨਾਮ ਮਿਸਲਾਂ ਰੱਖਿਆ ਮਿਸਲ ਦਾ ਮਤਲਬ ਹੁੰਦਾ ਹੈ ਕਿ ਇੱਕ ਦਰਜੇ ਵਿੱਚ ਵੀ ਬਰਾਬਰ ਸੋਚਣੀ ਵੀ ਬਰਾਬਰ ਉਹੀ ਸੋਚਣੀ ਅਤੇ ਉਹੀ ਉਦੇਸ਼ ਜਾਂ ਮੰਜ਼ਿਲ ਇਹ ਮਿਸਲਾਂ ਹੁਣ ਪੰਜਾਬ ਵਿੱਚ ਮੱਲਾਂ ਮਾਰ ਰਹੀਆਂ ਹਨ ਮੀਰ ਮੰਨੂ ਦੀ ਮੌਤ ਤੋਂ ਬਾਅਦ ਉਸਦੀ ਵਿਧਵਾ ਮੁਰਾਦ ਬੇਗਮ ਤਖ਼ਤ 'ਤੇ ਹੈ ਅਸਲ ਵਿੱਚ ਉਸਦਾ 4 ਸਾਲ ਦਾ ਲੜਕਾ ਪਰ ਪਾਵਰ ਸਾਰੀ ਮੁਰਾਦ ਬੇਗਮ ਕੋਲ ਹੈ ਇਸ ਮੌਕੇ ਪੰਜਾਬ 'ਤੇ ਜਿੱਥੇ ਜਿੱਥੇ ਦਾ ਲੱਗਦਾ ਪੰਜਾਬ ਵਿੱਚ ਮਿਸਲਾਂ ਉੱਥੇ ਕਬਜ਼ੇ ਕਰਦੀਆਂ ਪਹਿਲਾਂ ਇਹਨਾਂ ਸਰਦਾਰਾਂ ਨੇ ਆਪਣੇ ਪਿੰਡਾਂ ਅਤੇ ਪਿੰਡਾਂ ਦੇ ਇਲਾਕੇ 'ਤੇ ਕਬਜ਼ੇ ਕਰਨੇ ਸ਼ੁਰੂ ਕੀਤੇ ਉੱਥੇ ਆਪਣੇ ਥਾਣੇ ਬਿਠਾਏ ਅਤੇ ਟੰਡੋਰਾ ਪਿਟਵਾਇਆ ਕਿ ਤੁਹਾਡੀ ਜਾਨ ਮਾਲ ਦੀ ਰਾਖੀ ਦੀ ਜ਼ਿੰਮੇਵਾਰ ਅਸੀਂ ਹਾਂ ਤੁਸੀਂ ਕੋਈ ਫਿਕਰ ਨਹੀਂ ਕਰਨਾ ਸੋ ਖਾਲਸੇ ਵੱਲੋਂ ਇਹ ਐਲਾਨ ਕਰਨ 'ਤੇ ਉਸ ਇਲਾਕੇ ਦੇ ਸਾਰੇ ਲੋਕ ਬਹੁਤ ਸ਼ਾਂਤ ਹੋ ਜਾਂਦੇ ਉਹਨਾਂ ਨੂੰ ਪਤਾ ਸੀ ਅਸੀਂ ਠੀਕ ਅਤੇ ਜਾਨਦਾਰ ਹੱਥਾਂ ਵਿੱਚ ਹਾਂ ਅਹਿਮਦ ਸ਼ਾਹ ਅਬਦਾਲੀ ਜਦੋਂ ਦਿੱਲੀ ਲੁੱਟ ਕੇ ਵਾਪਸ ਜਾ ਰਿਹਾ ਸੀ ਤਾਂ ਪੰਜਾਬ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਜਥੇ ਅਤੇ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਇਹਨਾਂ ਨੇ ਅਬਦਾਲੀ 'ਤੇ ਬਹੁਤ ਝੜਪਾਂ ਮਾਰੀਆਂ ਅਤੇ ਉਸਦਾ 10-12 ਕਰੋੜ ਦਾ ਜੋ ਸਮਾਨ ਉਹਨਾਂ ਦਿਨਾਂ ਵਿੱਚ ਅੱਜ ਤਾਂ ਉਹ ਅਰਬਾਂ ਰੁਪਇਆਂ ਦਾ ਉਹ ਕਾਫੀ ਖੋਹ ਲਿਆ ਅਬਦਾਲੀ ਵਾਪਸ ਅਫਗਾਨਿਸਤਾਨ ਚਲੇ ਗਿਆ ਕਾਬਲ ਉਸ ਅਫਗਾਨਿਸਤਾਨ ਦਾ ਰਾਜਾ ਸੀ ਉਹ ਅਤੇ ਇੱਥੇ ਪੰਜਾਬ ਵਿੱਚ ਪੰਜਾਬ ਦੀ ਰਾਜਧਾਨੀ ਲਾਹੌਰ ਸੀ ਇੱਥੇ ਆਪਣੇ ਲੜਕੇ ਨੂੰ ਪੰਜਾਬ ਦਾ ਗਵਰਨਰ ਬਣਾ ਗਿਆ ਤੈਮੂਰ ਉਸਦੇ ਲੜਕੇ ਦਾ ਨਾਂ ਤੈਮੂਰ ਸੀ ਤੈਮੂਰ ਨੇ ਜੇ अपनी कुछ पैर जमा के जहान खान उसकी फौज का वड्डा लीडर सी जिसने दिल्ली की मुहिम विच अगवाई की। तैमूर ने जहान खान नूं बहुत सारी फौज दे के अमृतसर ते हमला करने लिए भेजा, क्योंकि सिख चार चफेरे पंजाब विच कई इलाकों में कब्जा कर रहे सन। खालसे दे कुछ जथे अमृतसर साहब विच हमेशा हाजिर रहिंदे सन राखी लई, पर यह हमला बहुत जल्दी ते बहुत वड्डी फौज नाल लाहौरों होया। ते लाहौरी फौज पहुंचन तक बारों चार चफेरियों सिंह अमृतसर ना पहुंच सके टाइम सिर। सिंह ने अमृतसर साहब विच रामगढ़ नाम का किला बनाया होया सी, जो आज भी है, उसे जरूर दर्शन करने चाहिए। तैमूर दी फौज ने जहां खान जिसका लीडर सी उसने रामगढ़ किला टा दिता, क्योंकि इतने सिंह इन्ने नहीं सन के एड्डी वड्डी फौज नाल मुकाबला कर सकते। रामगढ़ किला टा दिता और अमृत सरोवर पूर दिता। इन्हां दिनां विच तैमूर ने दुआबे दा फौजदार अदीना बेग थापिया होया सी ब्यासा ते सतलुज दे विचकार दे सारे एरिए दा। सरदार जस्सा सिंह आलूवालिए तरन तारन दे लागे ते दुआबे विच इलाकियां ते कब्जे कर रहा सी। एक बार सरदार आलूवालिए अपने जथे नूं तरन तारन तो दुआबे वल नूं आ रहा सी कि अदीना बेग ने उस नाल झड़प लई। अदीना बेग दे दो वड्डे सरदार, उन्हां नूं भी सरदार ही वो आखते सन, सरदार वो एक दी मौत हो गई, एक दी आलू वाली सरदार दी कृपान नाल बां कट्टी गई। इत्थों निकल के जस्सा सिंह आलू वाली अपने जथे नाल फतेहाबाद आ डेरा लाया। फतेहाबाद दुआबे विच है, गोइंदवाल साहब तो दरिया जदों पार करिए ब्यासा तो उधर आता है। जी मीर मन्नू ने अदीना बेग नू दुआबे का फौजदार बनाया हुआ, फौजी राज सी और ये सारी दुआबे की इस पास काफ़ी फौज सी, ते सारे दुआबे का चार्ज इसनों दिता हुआ सी। तो जलंधर इसने अपना हेडक्वार्टर बनाया हुआ सी। मीर मन्नू तो बाद फिर जदों अहमद शाह अब्दाली ने लाहौर ते कब्जा किया और अपने लड़के तैमूर शाह नू लाहौर दा गवर्नर बनाया। तैमूर ने भी अदीना बेग नू दुआबे दा फौजदार रहन दिता। उसका कारण एक ते सी के ये सिंगा नू जानदा है, बहुत देर तो दुआबे दा फौजदार है, आपे सिंगा ना निपटू, और दूसरा इसनू हटा के फिर नवे सिरों सब कुछ उस तो विच चक चकदा सी। ये शर्त रखी गई अदीना बेग नाल के तू सारे दुआबे दा मामला लाहौर टाइम सिर पहुँचाना है, तो फिर तेनू लाहौर आन की लोड़ नहीं, इत्थे आके हाजरी नहीं लवानी पिया करो। अदीना बेग समय सिर मामला भेजता रहा। तैमूर नू लालच होया कि ये तो आसानी नाल ही इन्ना मामला दुआबे विच्चों आ जाता है, ये वधाया जाए। उसने अदीना बेग नू जल्दी जल्दी लाहौर बुलाना शुरू किया और उसनू ज़्यादा मामला देने वास्ते मजबूर करना। अदीना बेग पास काफ़ी फौज सी, ते पंजाब का कुछ हिस्सा सिंघां दे कब्जे विच भी सी, और अदीना बेग सिंघां नाल हुण लगदी वाए दो हथ नहीं करना चाहुंदा सी। कई जगह ते जदों कब्जे करने ते सिंघां ने अदीना बेग नू सरदार जस्सा सिंह ने अदीना बेग नू चिट्ठी लिख देनी कि इस रकबे ते साडा कब्जा है, इत्थों तुसीं मामला ना अगराउणा। तैमूर शाह ने अदीना बेग ने मामला देना बंद कर दिता। तैमूर शाह ने फौज अपनी लाहौरों भेज के जलंधर अदीना बेग ते हमला करन दा हुक्म दिता। अदीना बेग नू जदों पता लगा कि लाहौरी फौज आ रही है, तो उसने सरदार जस्सा सिंह आलूवालिया और बाबा वडभाग सिंह जी सोढी उदों करतारपुर साहब हुंदे सन, इन्हां दोवां पास अदीना बेग ने मदद लई बेनती की। बाबा वडभाग सिंह जी ने भी आलूवालिया सरदार नूं कहा कि वो शरण आया है, उसकी जरूर मदद करनी चाहिए। दूसरा सिंघां नूं पता सी कि लाहौरी फौजां ने रामगढ़ किला टाया और अमृत सरोवर पूरिया, ते उन्हां वास्ते एक मौका सी कि लाहौरी फौज नूं सबक सिखाउण दा। हैडक्वार्टर भावें जलंधर सन अदीना बेग दे, पर यह सोच के कि लाहौरी फौज दे साढ़े तक पहुँचन तक होर समा मिल जाए, सिंह पिंडां तो होर इकट्ठे हो जान, सरदार जस्सा सिंह ने अदीना बेग नाल सलाह बनाई कि हुशियारपुर वाल निकल जाइए, उधर उत्थों तक लाहौरी फौजां दे आउण तक काफ़ी सिंह पहुँच जाएंगे। लाहौरी फौज और अदीना बेग दी फौज विच फर्क ਨਹੀਂ ਸੀ ਪਤਾ ਲੱਗਦਾ ਭਾਵੇਂ ਅਦੀਨਾ ਬੇਗ ਦੀ ਫੌਜ ਸਿੰਘਾਂ ਵੱਲ ਸੀ ਪਰ ਇਹਨਾਂ ਦੋਵਾਂ ਦੀਆਂ ਵਰਦੀਆਂ ਉਹੀ ਸਨ ਕਿਉਂਕਿ ਲਾਹੌਰ ਦੇ ਅੰਡਰ ਸੀ ਸੋ ਜੱਸਾ ਸਿੰਘ ਨੇ ਅਦੀਨਾ ਬੇਗ ਦੀ ਫੌਜ ਨੂੰ ਕਿਹਾ ਕਿ ਤੁਸੀਂ ਸਾਰੇ ਜਣੇ ਆਪਣੀਆਂ ਟੋਪੀਆਂ ਵਿੱਚ ਦਰਖਤਾਂ ਦੀਆਂ ਛੋਟੀਆਂ ਛੋਟੀਆਂ ਟਾਹਣੀਆਂ ਬੰਨ ਲਵੋ ਤਾਂ ਕਿ ਤੁਸੀਂ ਪਛਾਣੇ ਜਾ ਸਕੋ ਕਿ ਤੁਸੀਂ ਇਸ ਪਾਸੇ ਹੋ ਹੁਸ਼ਿਆਰਪੁਰ ਜ਼ਿਲ੍ਹੇ 'ਚ ਮਾਲਪੁਰ ਸ਼ਹਿਰ ਦੇ ਲਾਗੇ ਲਾਹੌਰੀ ਫੌਜਾਂ ਔਰ ਖਾਲਸਾ ਫੌਜ ਦਾ ਟਾਕਰਾ ਹੋਇਆ ਬਹੁਤ ਜ਼ਬਰਦਸਤ ਟੱਕਰ ਸੀ ਪਰ ਸਿੰਘਾਂ ਅੱਗੇ ਉਹ ਰੁਕ ਨਾ ਸਕੇ ਔਰ ਜਿਹੜਾ ਉਹਨਾਂ ਦਾ ਵੱਡਾ ਜਨਰਲ ਸੀ ਉਹ ਮੈਦਾਨ ਵਿੱਚੋਂ ਖਿਸਕ ਗਿਆ ਅਤੇ ਹੌਲੀ ਹੌਲੀ ਬਾਕੀ ਵੀ ਫੌਜ ਭੱਜ ਨਿਕਲੀ ਇਸ ਤੋਂ ਬਾਅਦ ਖਾਲਸਾ ਫੌਜ ਨੇ ਜਲੰਧਰ 'ਤੇ ਹਮਲਾ ਕੀਤਾ ਕਿਉਂਕਿ ਲਾਹੌਰੀ ਫੌਜ ਦਾ ਆਰਡਰ ਸੀ ਕਿ ਜਲੰਧਰ ਉੱਥੋਂ ਅਦੀਨਾ ਬੇਗ ਨੂੰ ਹਟਾ ਕੇ ਅਤੇ ਤੁਸਾਂ ਉੱਥੇ ਕਬਜ਼ਾ ਕਰਨਾ ਇਸ ਤੋਂ ਬਾਅਦ ਜਲੰਧਰ ਹਮਲਾ ਕੀਤਾ ਖਾਲਸਾ ਫੌਜ ਨੇ ਔਰ ਉਹ ਅਬਦਾਲੀ ਦੀ ਫੌਜ ਦੌੜ ਗਈ ਅਦੀਨਾ ਬੇਗ ਨੂੰ ਫਿਰ ਉੱਥੋਂ ਦਾ ਬਣਾਇਆ ਗਿਆ ਗਵਰਨਰ ਜਲੰਧਰ ਦਾ ਔਰ ਉਸਨੇ ਖਾਲਸੇ ਨੂੰ 125,000 ਰੁਪਏ ਦਾ ਨਜ਼ਰਾਨਾ ਭੇਟ ਕੀਤਾ ਅਤੇ ਚੁੱਕ ਕੇ ਸਲਾਮ ਕੀਤੀ ਜੀ ਸਾਰਾ ਦੁਆਬਾ ਲਾਹੌਰ ਦਰਬਾਰ ਦੇ ਹੇਠੋਂ ਨਿਕਲ ਗਿਆ ਹੈ ਤੈਮੂਰ ਸ਼ਾਹ ਨੂੰ ਬਹੁਤ ਫਿਕਰ ਪੈ ਗਿਆ ਉਸਨੇ 25,000 ਘੋੜ ਸਵਾਰਾਂ ਦੀ ਫੌਜ ਦੁਆਬੇ ਭੇਜੀ ਅਦੀਨਾ ਬੇਗ ਬੇਸ਼ੱਕ ਸਿੰਘਾਂ ਦੀ ਮਦਦ ਨਾਲ ਇਹ ਫੌਜ ਇਸ ਫੌਜ ਨੂੰ ਵੀ ਜਲੰਧਰ ਦੇ ਬਾਹਰ ਲੜਾਈ ਹੋਈ ਔਰ ਇਹ ਫੌਜ ਵੀ ਬੁਰੀ ਤਰ੍ਹਾਂ ਹਾਰ ਕੇ ਵਾਪਸ ਲਾਹੌਰ ਗਈ ਇਹਨਾਂ ਦਾ ਸਾਰਾ ਤੋਪਖਾਨਾ ਸਿੰਘਾਂ ਨੇ ਖੋਹ ਲਿਆ ਹੁਣ ਭਾਵੇਂ ਮਾਲਪੁਰ ਦੀ ਲੜਾਈ ਔਰ ਜਲੰਧਰ ਦੀ ਲੜਾਈ ਵਿੱਚ ਦੋਵੇਂ ਵਾਰ ਜਿੱਤ ਹੋਈ ਅਦੀਨਾ ਬੇਗ ਅਤੇ ਸਿੰਘਾਂ ਦੀ ਅਦੀਨਾ ਬੇਗ ਨੂੰ ਸਿੰਘਾਂ ਨੇ ਇੱਥੇ ਇਸ ਲਈ ਰਹਿਣ ਦਿੱਤਾ ਸੀ ਕੁਛ ਏਰੀਏ 'ਤੇ ਕਬਜ਼ਾ ਵੀ ਤਾਂ ਕਿ ਲਾਹੌਰ ਹੋਰ ਕੋਈ ਨਵਾਂ ਫੌਜਦਾਰ ਇੱਥੇ ਨਾ ਭੇਜੇ ਕਿਉਂਕਿ ਅਦੀਨਾ ਬੇਗ ਸਿੰਘਾਂ ਨਾਲ ਮਿਲ ਗਿਆ ਸੀ ਇਹਨਾਂ ਦੋਵਾਂ ਲੜਾਈਆਂ ਦੇ ਜਿੱਤਣ ਤੋਂ ਬਾਅਦ ਵੀ ਅਦੀਨਾ ਬੇਗ ਨੂੰ ਫਿਕਰ ਸੀ ਕਿ ਕੱਲ੍ਹ ਨੂੰ ਜੇ ਅਹਿਮਦ ਸ਼ਾਹ ਅਬਦਾਲੀ ਆਪ ਆ ਗਿਆ ਬਹੁਤ ਵੱਡੀ ਫੌਜ ਲੈ ਕੇ ਅਫਗਾਨਿਸਤਾਨ ਤੋਂ ਅਤੇ ਮੈਂ ਉਹਦੇ ਅੱਗੇ ਠਹਿਰ ਨਹੀਂ ਸਕਣਾ ਨਾਲੇ ਸਿੰਘ ਆਪਣੀਆਂ ਮੱਲਾਂ ਆਪ ਮਾਰ ਰਹੇ ਹਨ ਉਹ ਮੇਰੀ ਕਦੋਂ ਤੱਕ ਬਾਂਹ ਫੜਨਗੇ ਉਹ ਤਾਂ ਆਪ ਕਬਜ਼ੇ ਕਰ ਰਹੇ ਹਨ ਸਾਰੇ ਅਦੀਨਾ ਬੇਗ ਨੇ ਆਪਣੇ ਵਕੀਲ ਹਰਲਾਲ ਉਸਦਾ ਨਾਂ ਸੀ ਉਸਨੂੰ ਮਹਾਰਾਸ਼ਟਰ ਵਿੱਚ ਭੇਜ ਕੇ ਮਰਾਠਿਆਂ ਨਾਲ ਗੰਢ ਧੁੱਪ ਕੀਤੀ ਅਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਫੌਜ ਲੈ ਕੇ ਆਓ ते लाहौर ते हमला करिए और फिर उस तो बाद लाहौर जदों अपने कब्जे च हो गया उस तो बाद फिर जिस तरह तुसी आखोगे कर लवांगे। फैसला ये होया कि जिस दिन मराठी फौज कूच करेगी दिल्ली तो रघुनाथ राव उन्होंने कमांडर का नाम से मराठे शिवजी शिवाजी भी मराठे सन। ये जो शिवसेना भी अजकल हिंदुस्तान विच बनी हुई है भी ज़्यादा वो मराठियों की है। दिल्ली सो एग्रीमेंट ये होया कि जदों मराठी फौज दिल्ली तो चलेगी 1 लाख रुपया उन्होंने उस दिन का मिलेगा और उस तो बाद जिथे भी वो ठहरनगे 50,000 रुपया हर रात का। मराठी फौज सरहंद आ गई। अदीना बेग ने सिंघा नूं पहला ही इस बारे दस्या होया सी। खालसा दल भी और मराठी फौज और अदीना बेग की फौज सरहंद इकट्ठी हो गई। सिंघा ने अदीना बेग नूं कहा कि सरहंद ते हमला पहला असं सरहंद ते हमला करना है भावें मराठी फौज भी है दीना बेग दी भी पर सरहंद नूं असीं कल्या नहीं निपटना है। इसे सरहंद के वजीर ने छोटे साहबजादे नियम विच चनाया सी। सरहंद दे गवर्नर का नाम सैयद खान है। इस वेले उसनूं पता लग गया सी 2 महीने पहला कि फौजा ने इत्थे आना है। जनवरी विच उसनूं पता लग गया। उसने बहुत तकड़ी किलेबंदी सरहंद दी कीती। 9 मार्च नूं सिंघा ने सरहंद ते हमला कीता। 12 दिन वो अंदरों बहुत तकड़े होके लड़ते रहे। 21 मार्च 1758 नूं किला टुट गया और जो समद खां और उसके जनरल सी वो सारे दौड़ गए। सिंघा ने सरहंद लुट्टी। मराठियां दी फौज भी सारी शहर विच वड़ के उन्हां भी जो किसी दे हाथ आया सारा शहर लुटिया। इस तो बाद इत्थे मराठियां ने सिंघा नाल कुछ ईरखा करनी शुरू कर दित्ती। वो पहले समझी बैठे सन कि असीं बहुत तकड़े हाँ। हुण जदों सिंघा दे हाथ देखे ते उन्हां नाल ईरखा हो गई। इत्थों लाहौर जाना सी, लाहौर ते हमला करन। सो फैसला ये होया कि सब तो अग्गे फौज खालसे दी होएगी लाहौर नूं जांदे और उस तो 2 पड़ा पिछे मराठी फौज होएगी। फिर लाहौर जी जदों तैमूर शाह नूं लाहौर पता लगा कि सरहंद उजाड़ दित्ती गई है और खालसा दल ते उन्हां दे नाल मराठा फौज ते अदीना बेग दी फौज ये सारे लाहौर वल नूं तुर पए हन, तां तैमूर शाह ने अपने जनरल जहान खान ਉਸਨੂੰ ਸਾਰੀ ਲਾਹੌਰੀ ਫੌਜ ਦੇਖ ਕੇ ਸਤਲੁਜ 'ਤੇ ਭੇਜਿਆ ਕਿ ਉਸ ਉਹਨਾਂ ਨੂੰ ਉੱਥੇ ਹੀ ਰੋਕਿਆ ਜਾਵੇ। ਜਹਾਨ ਖਾਨ ਨੇ ਜਲਾਲਾਬਾਦ ਦੇ ਪੱਤਨ 'ਤੇ ਆ ਡੇਰਾ ਲਾਇਆ, ਇਹ ਸੋਚ ਕੇ ਕਿ ਸਰਹੰਦ ਤੋਂ ਇਹ ਪੱਤਨ ਲਾਹੌਰ ਦੀ ਦਿਸ਼ਾ ਨੂੰ ਸਿੱਧਾ ਪੈਂਦਾ ਹੈ ਅਤੇ ਉਹ ਫੌਜਾਂ ਇੱਥੋਂ ਦੀ ਸਤਲੁਜ ਕ੍ਰੋਸ ਕਰਨਗੀਆਂ। 8-10 ਦਿਨ ਉੱਥੇ ਬੈਠਾ ਰਿਹਾ, ਪਰ ਫੌਜਾਂ ਕਿਸੇ ਹੋਰ ਪੱਤਨੋਂ ਲੰਘ ਗਈਆਂ। ਜਹਾਨ ਖਾਨ ਬਹੁਤ ਜਲਦੀ ਵਾਪਸ ਲਾਹੌਰ ਮੁੜਿਆ ਅਤੇ ਤੰਗੂਰ ਸ਼ਾਹ ਨੂੰ ਸਲਾਹ ਦਿੱਤੀ ਕਿ ਆਪਣੀ ਫੌਜ ਉਹ ਆ ਰਹੀਆਂ ਫੌਜਾਂ ਦਾ ਮੁਕਾਬਲਾ ਨਹੀਂ ਕਰ ਸਕਦੀ ਅਤੇ ਐਡੀ ਛੇਤੀ ਅਹਿਮਦ ਸ਼ਾਹ ਅਬਦਾਲੀ ਵੀ ਅਫਗਾਨਿਸਤਾਨ ਤੋਂ ਕੋਈ ਮਦਦ ਨਹੀਂ ਭੇਜ ਸਕਦਾ। ਸੋ ਖੈਰ ਇਸੇ ਵਿੱਚ ਹੈ ਕਿ ਆਪਾਂ ਲਾਹੌਰ ਖਾਲੀ ਕਰ ਦੇਈਏ ਅਤੇ ਅਫਗਾਨਿਸਤਾਨ ਚਲੇ ਜਾਈਏ। 19 ਤਰੀਕ ਦੀ ਸ਼ਾਮ ਨੂੰ ਸਵੇਰ ਨੂੰ ਜਹਾਨ ਖਾਨ ਔਰ ਤੈਮੂਰ ਸ਼ਾਹ ਦੋਵੇਂ ਰਾਵੀ ਪਾਰ ਕਰਕੇ ਅਫਗਾਨਿਸਤਾਨ ਨੂੰ ਨਿਕਲ ਗਏ। 19 ਅਪ੍ਰੈਲ 1758। ਅਗਲੇ ਦਿਨ 20 ਅਪ੍ਰੈਲ ਨੂੰ ਖਾਲਸਾ ਫੌਜ, ਮਰਾਠਾ ਫੌਜ ਔਰ ਅਦੀਨਾ ਬੇਗ ਦੀ ਫੌਜ ਲਾਹੌਰ ਪਹੁੰਚੀ ਔਰ ਲਾਹੌਰ 'ਤੇ ਕਬਜ਼ਾ ਕਰ ਲਿਆ। ਇਸ ਮੁਹਿੰਮ ਵਿੱਚ ਜਿਨ੍ਹਾਂ ਸਿੱਖ ਸਰਦਾਰਾਂ ਨੇ ਹਿੱਸਾ ਲਿਆ ਸੀ ਉਹਨਾਂ ਵਿੱਚੋਂ 3 ਸਰਦਾਰ ਪ੍ਰਮੁੱਖ ਸਨ। ਇੱਕ ਸਰਦਾਰ ਜੱਸਾ ਸਿੰਘ ਆਲੂਵਾਲੀਆ, ਆਲੂਵਾਲੀਆ ਮਿਸਲ ਦਾ ਸਰਦਾਰ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ, ਜੋ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ, ਔਰ ਹਰੀ ਸਿੰਘ, ਗੰਡਾ ਸਿੰਘ ਔਰ ਚੰਡਾ ਸਿੰਘ, ਇਹ 3 ਭਰਾ ਪੰਗੀ ਮਿਸਲ ਦੇ ਸਰਦਾਰ ਸਨ। ਲਾਹੌਰ 'ਤੇ ਕਬਜ਼ਾ ਕਰਕੇ ਸਰਦਾਰ ਚੜ੍ਹਤ ਸਿੰਘ ਨੇ ਆਪਣੇ ਨਾਲ ਹੋਰ ਕੁਝ ਜਥੇ ਲੈ ਕੇ ਅਫਗਾਨੀ ਫੌਜਾਂ ਜੋ ਤੈਮੂਰ ਸ਼ਾਹ ਦੀਆਂ, ਜਹਾਨ ਖਾਨ ਦੀਆਂ ਸਨ, ਉਹ ਵੀ ਅਫਗਾਨ ਨੂੰ ਦੌੜ ਰਹੀਆਂ ਸਨ। ਇਹਨਾਂ ਨੇ ਉਹਨਾਂ ਫੌਜਾਂ ਦਾ ਪਿੱਛਾ ਕੀਤਾ। ਬਹੁਤੀ ਫੌਜ ਦੂਰ ਨਿਕਲ ਗਈ ਸੀ, ਫਿਰ ਵੀ ਇਹਨਾਂ ਨੇ 200 ਅਫਗਾਨੀ ਫੌਜੀਆਂ ਨੂੰ ਫੜ ਕੇ ਅੰਮ੍ਰਿਤਸਰ ਸਾਹਿਬ ਲਿਆਂਦਾ ਔਰ ਉਹਨਾਂ ਪਾਸੋਂ ਅੰਮ੍ਰਿਤ ਸਰੋਵਰ ਸਾਫ਼ ਕਰਵਾਇਆ। ਜਹਾਨ ਖਾਨ ਨੇ ਇਹਨਾਂ ਕੋਲੋਂ ਹੀ ਸਰੋਵਰ ਪੁਰਵਾਇਆ ਸੀ ਜੀ। 20 ਮਈ ਨੂੰ ਲਾਹੌਰ 'ਤੇ ਲਾਹੌਰ ਵਿੱਚੋਂ ਤੈਮੂਰ ਸ਼ਾਹ ਦੌੜ ਜਾਂਦਾ ਹੈ ਅਫਗਾਨਿਸਤਾਨ ਨੂੰ, ਔਰ ਮਰਾਠੀ ਫੌਜ, ਖਾਲਸਾ ਫੌਜ ਔਰ ਅਦੀਨਾ ਬੇਗ, ਇਹਨਾਂ 3 ਫੌਜਾਂ ਨੇ ਮਿਲ ਕੇ ਇਹ ਮੁਹਿੰਮ ਫਤਿਹ ਕੀਤੀ। ਖਾਲਸਾ ਫੌਜ ਨੂੰ ਲਾਹੌਰ 'ਤੇ ਕਬਜ਼ਾ ਕਰਨ ਦਾ ਅਜੇ ਬਹੁਤੀ ਕਾਹਲੀ ਨਹੀਂ ਸੀ, ਕਿਉਂਕਿ ਉਹ ਸਾਰੇ ਪੰਜਾਬ ਉੱਤੇ ਕਬਜ਼ਾ ਕਰ ਰਹੇ ਸਨ ਸਾਰੀ ਜਗ੍ਹਾ 'ਤੇ, ਅਤੇ ਉਹ ਲਾਹੌਰ ਵਿੱਚ ਬੈਠ ਕੇ ਤੇ ਫਿਰ ਅਹਿਮਦ ਸ਼ਾਹ ਨੂੰ ਸੱਦਾ ਦੇਣ ਦੇ ਉਹ ਅਜੇ ਸਿਆਣੀ ਗੱਲ ਨਹੀਂ ਸੀ। ਇਸ ਲਈ ਸਿੱਖਾਂ ਦਾ ਲਾਹੌਰ 'ਤੇ ਉਹਨਾਂ ਨੇ ਹੱਕ ਨਾ ਜਮਾਇਆ। ਰਘਨਾਥ ਰਾਓ ਜੋ ਮਰਾਠਾ ਫੌਜ ਦਾ ਲੀਡਰ ਸੀ, ਉਸਨੂੰ ਅਦੀਨਾ ਬੇਗ ਨੇ ਕਿਹਾ ਸੀ ਕਿ ਲਾਹੌਰ 'ਤੇ ਕਬਜ਼ਾ ਹੋਣ ਤੋਂ ਬਾਅਦ ਤੁਸੀਂ ਜਿਸ ਤਰ੍ਹਾਂ ਆਖੋਗੇ ਹੋਏਗੀ। ਰਘਨਾਥ ਰਾਏ ਨੇ ਦੇਖਿਆ ਕਿ ਪੰਜਾਬ ਵਿੱਚ ਸਿੱਖ ਜਥੇ, ਸਿੱਖ ਮਿਸਲਾਂ ਚਾਰ ਚੁਫੇਰੇ ਆਪਣੇ ਕਬਜ਼ੇ ਕਰ ਰਹੀਆਂ ਹਨ ਅਤੇ ਅਸੀਂ ਪੂਨੇ ਤੋਂ ਹਜ਼ਾਰਾਂ ਮੀਲ ਦੂਰ ਇੱਥੇ ਫੌਜ ਬਿਠਾਈ ਅਤੇ ਇਸ ਫੌਜ ਦਾ ਖਰਚਾ ਪੂਨਾ ਚੱਲ ਨਹੀਂ ਸਕਦਾ ਔਰ ਇੱਥੋਂ ਦੇ ਲੋਕਾਂ ਨੇ ਉਗਰਾਹੀ ਕੋਈ ਦੇਣੀ ਨਹੀਂ ਕਿਉਂਕਿ ਸਿੱਖ ਤਾਂ ਖੁਦ ਰਾਜ ਮੱਲਾਂ ਮਾਰ ਰਹੇ ਹਨ ਅਤੇ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਹੈ। ਸੋ ਉਸਨੇ ਇਹ ਸੋਚ ਕੇ ਕਿ ਇੱਥੇ ਛਾਉਣੀਆਂ ਪਾ ਕੇ ਜੇ ਫੌਜ ਬਿਠਾਈ ਅਤੇ ਸਿੱਖਾਂ ਨਾਲ ਲੜਾਈ ਕੀਤੀ, ਸਿੱਖਾਂ ਇਹਨਾਂ ਨੇ ਕਿਸੇ ਬਾਹਰਲੇ ਦੇ ਪੈਰ ਟਿਕਣ ਨਹੀਂ ਦੇਣੇ, ਇਹ ਕਾਟੇ ਬੰਦਾ ਸੌਦਾ ਹੈ। ਉਸਨੇ ਅਦੀਨਾ ਬੇਗ ਨਾਲ ਸੌਦਾ ਕੀਤਾ ਕਿ 75 ਲੱਖ ਰੁਪਇਆ ਸਾਲ ਦਾ ਤੂੰ ਸਾਨੂੰ ਮਾਮਲਾ ਭੇਜਿਆ ਕਰਨਾ ਅਤੇ ਲਾਹੌਰ 'ਤੇ ਤੇਰਾ ਕਬਜ਼ਾ ਹੋਏਗਾ। ਇਹ ਸੰਧੀ ਕਰਕੇ ਉਦੋਂ ਇਸੇ ਤਰ੍ਹਾਂ ਹੀ ਹੁੰਦਾ ਸੀ, ਕੋਈ ਪਤਾ ਨਹੀਂ ਹੁੰਦਾ ਸੀ ਕਿ ਜਿਹੜਾ ਨਵਾਂ ਬੈਠਾ ਇਹਨੇ ਕਿੰਨੇ ਦਿਨ ਰਹਿਣਾ। ਸੋ ਜਿੰਨਾ ਵੀ 20 ਅਪ੍ਰੈਲ ਨੂੰ ਲਾਹੌਰ 'ਤੇ ਕਬਜ਼ਾ ਹੁੰਦਾ ਹੈ, 20 ਅਪ੍ਰੈਲ 1758 ਅਤੇ 10 ਮਈ 1758 ਨੂੰ ਰਘੁਨਾਥ ਰਾਏ ਉੱਥੋਂ ਮਰਾਠਾ ਫੌਜ ਲੈ ਕੇ ਵਾਪਸ ਮਹਾਰਾਸ਼ਟਰ ਨੂੰ ਆ ਜਾਂਦਾ ਹੈ। ਲਾਹੌਰ 'ਤੇ ਅਦੀਨਾ ਬੇਗ ਦਾ ਕਬਜ਼ਾ ਹੋ ਗਿਆ। ਅਦੀਨਾ ਬੇਗ ਬਹੁਤ ਲੰਮੇ ਸਮੇਂ ਤੋਂ ਦੁਆਬੇ ਦਾ ਫੌਜਦਾਰ ਰਿਹਾ ਸੀ, ਦੁਆਬੇ ਦੇ ਸਾਰੇ ਇਲਾਕੇ ਦਾ ਬੇਤੀ ਸੀ, ਸਿੱਖਾਂ ਦਾ ਬੇਤੀ ਸੀ ਉੱਥੋਂ ਦੇ ਜਥਿਆਂ ਦਾ। ਇਸ ਲਈ ਉਸਨੇ ਲਾਹੌਰ ਆਪਣੇ ਇੱਕ ਨਾਇਬ ਖਵਾਜ਼ਾ ਮਿਰਜ਼ਾ ਜ਼ਾਨ ਨੂੰ ਉੱਥੇ ਬਿਠਾ ਕੇ ਆਪ ਦੁਆਬੇ ਵਿੱਚ ਹੁਸ਼ਿਆਰਪੁਰ ਦੇ ਲਾਗੇ ਇੱਕ ਖਾਨਪੁਰ ਨਾਂ ਦਾ ਪਿੰਡ ਹੈ, ਉਸ ਖਾਨਪੁਰ ਵਿੱਚ ਆ ਕੇ ਰਹਿਣ ਲੱਗ ਪਿਆ। ਇਹ ਜੂਨ 1758। ਜੇ ਅਦੀਨਾ ਬੇਗ ਮਈ ਵਿੱਚ ਇਸਨੂੰ ਲਾਹੌਰ ਦਾ ਕਬਜ਼ਾ ਮਿਲਦਾ ਹੈ, ਮਈ 1758, ਇਸਨੇ ਮਿਰਜ਼ਾ ਖਾਨ ਨੂੰ ਲਾਹੌਰ ਬਿਠਾ ਕੇ ਅਤੇ ਆਪ ਹੁਸ਼ਿਆਰਪੁਰ ਦੇ ਲਾਗੇ ਖਾਨਪੁਰ ਪਿੰਡ ਉੱਥੇ ਰਹਿਣ ਲੱਗ ਪਿਆ ਕਿਉਂਕਿ ਦੁਆਬੇ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਹੁਣ ਉਸਨੇ ਦੇਖਿਆ ਕਿ ਉਸਨੂੰ ਡਰ ਲੱਗਾ ਕਿ ਸਿੰਘ ਬਹੁਤ ਜ਼ਿਆਦਾ ਤਕੜੇ ਨਾ ਹੋ ਜਾਣ ਕਿ ਉਹਨੂੰ ਲਾਹੌਰ ਵਿੱਚੋਂ ਹੀ ਕੱਢ ਦੇਣ। ਇਸ ਲਈ ਉਸਨੇ ਸਿੱਖਾਂ 'ਤੇ, ਸਿੰਘਾਂ 'ਤੇ ਬਹੁਤ ਸਖਤੀ ਕਰਨੀ ਸ਼ੁਰੂ ਕਰ ਦਿੱਤੀ। ਸਿੱਖ ਸਰਦਾਰ ਬਹੁਤ ਹੈਰਾਨ ਸਨ ਕਿ ਅਸੀਂ ਮਰਾਠਿਆਂ ਦੀ ਮਦਦ ਨਾਲ ਇਸ ਨੂੰ ਲਾਹੌਰ ਦਾ ਕਬਜ਼ਾ ਦਵਾਇਆ ਹੈ ਅਤੇ ਸਾਡੇ ਨਾਲ ਹੀ ਇਸ ਤਰ੍ਹਾਂ ਕਰਨ ਲੱਗ ਪਿਆ ਹੈ। ਇੱਕ ਵਾਰ ਅਦੀਨਾ ਨਗਰ, ਅਸਲੀ ਨਾਂ ਅਦੀਨਾ ਨਗਰ ਹੈ ਪਰ ਉਹ ਅੱਜ ਦਾ ਆਮ ਕਰਕੇ ਦੀਨਾ ਨਗਰ, ਇਹ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਾਕਿਸਤਾਨ ਦੀ ਹੱਦ 'ਤੇ ਹੈ ਪਿੰਡ। ਇਹ ਇਸੇ ਦੇ ਨਾਂ 'ਤੇ ਹੀ ਇਸਨੇ ਵਸਾਇਆ ਸੀ। ਅਦੀਨਾ ਬੇਗ ਨੇ ਜਿਹਦਾ ਨਾਂ ਦੀਨਾ ਬੇਗ, ਅਸਲ ਵਿੱਚ ਅਦੀਨਾ ਬੇਗ, ਇਸ ਪਿੰਡ ਵਿੱਚ ਠਹਿਰਿਆ ਹੋਇਆ ਸੀ। ਔਰ ਕੁਛ ਸਿੱਖ ਸਰਦਾਰਾਂ ਨੇ ਸਲਾਹ ਕੀਤੀ ਸਰਦਾਰ ਜੱਸਾ ਸਿੰਘ ਨਾਲ ਕਿ ਦੀਨਾ ਬੇਗ ਨੂੰ ਮਿਲਿਆ ਜਾਵੇ। ਇਹਨਾਂ ਸਰਦਾਰਾਂ ਨੇ ਨਾਲ, ਇਹਨਾਂ ਦੇ ਫੌਜ ਤਾਂ ਹੁੰਦੀ ਹੀ ਸੀ ਹਮੇਸ਼ਾ, ਨਾਲ ਕੁਝ ਜਥੇ ਲੈ ਕੇ ਅਤੇ ਦੀਨਾ ਨਗਰ ਵੱਲ ਚਾਲੇ ਪਾਏ। ਅਦੀਨਾ ਬੇਗ ਨੂੰ ਜਦੋਂ ਅੱਗੋਂ ਪਤਾ ਲੱਗਾ ਤਾਂ ਉਸਨੇ ਆਪਣੇ ਇੱਕ ਜਨਰਲ ਹੀਰਾ ਲਾਲ ਨੂੰ ਫੌਜ ਦੇ ਕੇ ਸਿੰਘਾਂ ਨੂੰ ਅੱਗੋਂ ਰੋਕਣ ਲਈ ਭੇਜਿਆ। ਕਾਦੀਆਂ ਦੇ ਲਾਗੇ ਟੱਕਰ ਹੋਈ, ਉਸ ਵਿੱਚ ਹੀਰਾ ਮਲ ਮਾਰਿਆ ਗਿਆ ਔਰ ਇਹ ਅਦੀਨਾ ਬੇਗ ਦੀ ਫੌਜ ਦਾ ਸਾਰਾ ਮਾਲ ਅਸਬਾਬ ਖਾਲਸੇ ਦੇ ਹੱਥ ਆ ਗਿਆ। ਇਸ ਤੋਂ ਥੋੜ੍ਹੇ ਦਿਨਾਂ ਬਾਅਦ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਅਤੇ ਸਰਦਾਰ ਜੈ ਸਿੰਘ ਕਨਈਆ, ਜੋ ਕਨਈਆ ਮਿਸਲ ਦੇ ਸਰਦਾਰ ਸਨ, ਸਰਦਾਰ ਚੜ੍ਹਤ ਸਿੰਘ ਜੀ ਸ਼ੁਕਰ ਚੱਕੀਆ ਮਿਸਲ ਦੇ ਅਤੇ ਕੁਝ ਹੋਰ ਸਰਦਾਰਾਂ ਨੇ ਮਿਲ ਕੇ ਸਰਦਾਰ ਜੱਸਾ ਸਿੰਘ ਨੂੰ ਚਿੱਠੀ ਭੇਜੀ ਕਿ ਲਾਹੌਰ ਦੇ ਮਿਰਜ਼ਾ ਜਾਨ ਨੇ ਕਾਫੀ ਫੌਜ ਲਾਹੌਰੋਂ ਭੇਜੀ ਹੈ, ਜਿਸ ਨੇ ਕਿ ਮਜੀਠੇ ਦੇ ਲਾਗੇ ਡੇਰਾ ਲਾਇਆ ਹੋਇਆ ਹੈ, ਅਤੇ ਉਸ ਫੌਜ ਦਾ ਫੌਜਦਾਰ ਗੁਲਸ਼ੇਰ ਖਾਨ ਸੁਣੀਦਾ ਹੈ, ਅਤੇ ਜਿਹੜਾ ਵੀ ਸਿੰਘ ਮਿਲ ਜਾਏ ਉਸਨੂੰ ਕਤਲ ਕਰੀ ਜਾਂਦਾ ਹੈ। ਸਰਦਾਰ ਜੱਸਾ ਸਿੰਘ ਆਖੇ ਇਹਨਾਂ ਮਿਸਲਾਂ ਦੇ ਸਰਦਾਰਾਂ ਨੂੰ ਮਿਲੇ, ਮੀਟਿੰਗ ਹੋਈ, ਮਤਾ ਪਕਾਇਆ ਗਿਆ ਕਿ ਗੁਲਸ਼ੇਰ ਖਾਨ ਦੇ ਡੇਰੇ 'ਤੇ ਆਪਾਂ ਵਾਰੋ ਵਾਰੀ ਹਮਲੇ ਕਰੀਏ ਅਤੇ ਇੱਕ ਤੋਂ ਬਾਅਦ ਦੂਜਾ, ਤੀਜਾ, ਚੌਥਾ ਇੰਨੇ ਹਮਲੇ ਕਿ ਉਸ ਨੂੰ ਸਾਹ ਲੈਣਾ ਮੁਸ਼ਕਲ ਹੋ ਜਾਏ। ਇਸੇ ਤਰ੍ਹਾਂ ਸ਼ੁਰੂ ਹੋ ਗਿਆ। ਇੱਕ ਦਿਨ ਸਰਦਾਰ ਜੈ ਸਿੰਘ ਕਨਈਆ ਮਿਸਲ ਦੇ ਜੋ ਸਰਦਾਰ ਸਨ, ਉਹਨਾਂ ਦੀ ਵਾਰੀ ਸੀ ਹਮਲਾ ਕਰਨ ਦੀ ਗੁਲਸ਼ੇਰ ਖਾਨ 'ਤੇ। ਉਹਨਾਂ ਨੇ ਜਦੋਂ ਹਮਲਾ ਕੀਤਾ ਅਤੇ ਗੁਲਸ਼ੇਰ ਖਾਨ ਦੀਆਂ ਕੁਝ ਫੌਜਾਂ ਉਹਨਾਂ ਦੇ ਮਗਰ ਲੱਗ ਗਈਆਂ, ਇਹ ਸਾਰੀ ਜੰਗੀ ਤਰਕੀਬ ਸੀ ਕਿ ਇਸ ਤਰ੍ਹਾਂ ਕਰਨਾ ਹੈ ਕਿ ਤੁਸੀਂ ਹਮਲਾ ਕਰਨਾ ਔਰ ਹਮਲਾ ਕਰਦੇ ਕਰਦੇ ਪਿਛਾਂ ਹੁੰਦੇ ਜਾਣਾ ਤਾਂ ਕਿ ਉਹਨਾਂ ਨੂੰ ਇਹ ਲੱਗੇ ਕਿ ਇਹ ਭੱਜ ਰਹੇ ਹਨ ਮੈਦਾਨ ਵਿੱਚੋਂ। ਇਸੇ ਤਰ੍ਹਾਂ ਹੋਇਆ, ਸਰਦਾਰ ਜੈ ਸਿੰਘ ਕਨਈਆ ਦੇ ਜਥੇ ਨੇ ਹਮਲਾ ਕੀਤਾ ਅੱਗੋਂ ਲੜਾਈ ਵਿੱਚ ਇਹ ਪਿੱਛੇ ਨੂੰ ਹਟਦੇ ਗਏ। ਗੁਲਸ਼ੇਰ ਖਾਨ ਦੀਆਂ ਫੌਜਾਂ ਕਾਫੀ ਅੱਗੇ ਇਹਨਾਂ ਦੇ ਮਗਰ ਨਿਕਲ ਗਈਆਂ। ਇਹ ਵੇਖ ਕੇ ਬਾਕੀ ਸਿੱਖ ਸਰਦਾਰਾਂ ਨੇ ਆਪਣੇ ਜਥੇ ਲੈ ਕੇ ਗੁਲਸ਼ੇਰ ਖਾਨ ਜੋ ਪਿੱਛੇ ਡੇਰੇ ਵਿੱਚ ਸੀ ਉਸ 'ਤੇ ਹਮਲਾ ਕੀਤਾ ਔਰ ਉਸਨੂੰ ਪਾਰ ਕਰ ਦਿੱਤਾ। ਇਹ ਵੇਖ ਕੇ ਸਾਰੀ ਫੌਜ ਲਾਹੌਰੀ ਫੌਜ ਦੌੜ ਗਈ। ਇਸ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਅਗਸਤ 1758 ਵਿੱਚ ਅਦੀਨਾ ਬੇਗ ਖਾਨਪੁਰ ਵਿੱਚ ਸੀ, ਹੁਸ਼ਿਆਰਪੁਰ ਦੇ ਲਾਗੇ, ਉੱਥੇ ਉਸਦੀ ਮੌਤ ਹੋ ਗਈ। ਕਿਸੇ ਲੜਾਈ ਵਿੱਚ ਉਸਦੀ ਛਾਤੀ ਦੇ ਇੱਕ ਪਾਸੇ ਗੋਲੀ ਲੱਗੀ ਸੀ ਅਤੇ ਉਸ ਕਾਰਨ ਉਸਦਾ ਉਹ ਪਾਸਾ ਮਾਰਿਆ ਗਿਆ ਅਤੇ ਅਗਸਤ ਦੇ ਐਂਡ ਵਿੱਚ 1758 'ਚ ਉਸਦੀ ਮੌਤ ਹੋ ਗਈ ਅਤੇ ਉੱਥੇ ਹੀ ਖਾਨਪੁਰ ਵਿੱਚ ਉਸਨੂੰ ਦਫਨਾਇਆ ਗਿਆ। ਉਸਦੀ ਕਬਰ ਅੱਜ ਵੀ ਉੱਥੇ ਹੈ, ਹੁਸ਼ਿਆਰਪੁਰ ਦੇ ਲਾਗੇ ਇਹ ਪਿੰਡ ਹੈ ਖਾਨਪੁਰ। ਸੋ ਇਸਨੇ ਸਿਰਫ 4 ਕੁ ਮਹੀਨੇ ਹੀ ਇਸ ਦਾ ਲਾਹੌਰ 'ਤੇ ਕਬਜ਼ਾ ਰਿਹਾ। ਜੇ 15 ਸਤੰਬਰ 1758 ਨੂੰ ਅਦੀਨਾ ਬੇਗ ਦੀ ਮੌਤ ਹੋ ਜਾਂਦੀ, ਹੁਸ਼ਿਆਰਪੁਰ ਵਿੱਚ ਖਾਨਪੁਰ ਨਾਂ ਦੇ ਪਿੰਡ ਵਿੱਚ। ਅਦੀਨਾ ਬੇਗ ਦੀ ਮੌਤ ਤੋਂ ਬਾਅਦ ਜੋ ਉਸਨੇ ਆਪਣਾ ਨਾਇਬ ਲਾਹੌਰ ਨਿਯਤ ਕੀਤਾ ਹੋਇਆ ਸੀ ਮਿਰਜ਼ਾ ਜਾਨ ਨੇ ਖਾਲਸੇ ਨੂੰ ਅਪਰੋਚ ਕੀਤਾ ਕਿ ਉਸਨੂੰ ਪਤਾ ਸੀ ਕਿ ਅਹਿਮਦ ਸ਼ਾਹ ਅਬਦਾਲੀ ਹੁਣ ਜਾਂ ਆ ਪਾਏਗਾ ਜਾਂ ਫੌਜ ਭੇਜੇਗਾ, ਕਿਉਂਕਿ ਅਬਦਾਲੀ ਨੇ ਅਦੀਨਾ ਬੇਗ ਨੂੰ ਲਾਹੌਰ ਦਾ ਗਵਰਨਰ ਬਣਾਇਆ ਸੀ ਅਤੇ ਅਦੀਨਾ ਬੇਗ ਨੇ ਮਿਰਜ਼ਾ ਜਾਨ ਨੂੰ, ਸੋ ਅਬਦਾਲੀ ਮਿਰਜ਼ਾ ਜਾਨ ਨੂੰ ਜਾਣਦਾ ਨਹੀਂ ਸੀ। ਇਸ ਲਈ ਅਬਦਾਲੀ ਨੇ ਹੋਰ ਆਦਮੀ ਨੂੰ ਗਵਰਨਰ ਬਣਾਉਣਾ ਸੀ। ਮਿਰਜ਼ਾ ਜਾਨ ਨੇ ਸਿੰਘਾਂ ਨਾਲ ਸੰਧੀ ਕੀਤੀ ਕਿ ਜੇ ਅਫਗਾਨਿਸਤਾਨ ਤੋਂ ਫੌਜ ਆਵੇ ਤਾਂ ਤੁਸੀਂ ਮੇਰੀ ਮਦਦ ਕਰਿਓ ਅਤੇ ਇਸ ਦੇ ਬਦਲੇ ਵਿੱਚ ਵਾਹਿਗੁਰੂ ਤੁਸੀਂ ਦੁਆਬੇ ਮਾਲਵੇ ਵਿੱਚ ਉੱਧਰੋਂ ਮੈਂ ਅੱਖ ਮੀਟ ਛੱਡੂੰਗਾ। ਸ਼ਰੇਆਮ ਤਾਂ ਨਹੀਂ ਕਿਹਾ ਹੋਣਾ ਪਰ ਲਫ਼ਜ਼ਾਂ ਵਿੱਚ ਕਿ ਉੱਧਰ ਤੁਸੀਂ, ਮੈਂ ਉੱਧਰ ਦਖਲ ਨਹੀਂ ਦਿੰਦਾ ਅਤੇ ਤੁਸੀਂ ਜੇ ਅਹਿਮਦ ਸ਼ਾਹ ਦੀ ਫੌਜ ਆਵੇ ਤਾਂ ਤੁਸੀਂ ਮੇਰੀ ਮਦਦ ਕਰਨੀ। ਸਿੱਖਾਂ ਲਈ ਇਹ ਬਹੁਤ ਹੀ ਲਾਹੇਵੰਦ ਸੰਧੀ ਸੀ। ਇੱਕ ਤਾਂ ਉਹਨਾਂ ਨੂੰ ਦੁਆਬੇ ਮਾਲਵੇ ਵਿੱਚ ਹੋਰ ਪੈਰ ਪਸਾਰਨ ਦਾ ਮੌਕਾ ਮਿਲਿਆ ਅਤੇ ਦੂਸਰਾ ਹੋਰ ਵੱਡੇ ਜਥੇ, ਵੱਡੀਆਂ ਮਿਸਲਾਂ ਨੇ ਆਪਣੇ ਵੱਡੇ ਜਥੇ ਬਣਾਉਣ ਦਾ ਮੌਕਾ, ਤਾਂ ਕਿ ਅਬਦਾਲੀ ਆਵੇ ਅਤੇ ਉਸ ਨਾਲ ਲੋਹਾ ਲਿਆ ਜਾਵੇ। ਅਬਦਾਲੀ ਨੂੰ ਜਦੋਂ ਪਤਾ ਲੱਗਾ ਕਿ ਅਦੀਨਾ ਬੇਗ ਦੀ ਮੌਤ ਹੋ ਗਈ ਹੈ, ਉਹ ਅਫਗਾਨਿਸਤਾਨ ਵਿੱਚ ਇੱਕ ਏਰੀਏ ਦੇ ਲੋਕਾਂ ਨੇ ਬਗਾਵਤ ਕੀਤੀ ਹੋਈ ਸੀ, ਉਸ ਵੇਲੇ ਉਹ ਉਸ ਬਗਾਵਤ ਨੂੰ ਦਬਾਉਣ ਵਿੱਚ ਲੱਗਾ ਹੋਇਆ ਸੀ। ਇਸ ਲਈ ਉਸਨੇ ਆਪਣੇ ਇੱਕ ਜਰਨੈਲ ਸ਼ਾਹ ਨੂਰਦੀਨ ਨੂੰ ਕਾਫੀ ਸਾਰੀ ਫੌਜ ਦੇ ਕੇ ਲਾਹੌਰ ਭੇਜਿਆ। सिंध दरिया पार करके रस्ते विच पिंडा शहरां नूं लुटता जना पार कर रहा। इधरों अदीना बेग दे नाल खालसा फौज जना जना ते पहुंची हुई सी। उत्थे लड़ाई छिड़ी। उस लड़ाई विच सिंघां दा पासा बहुत भारी सी। नूरदीन नूं जदों दिसिया कि कोई चांस नहीं है जित्तण दा, ओह फौज दे विच्चों आप पिछां नूं खिस गया अफगानिस्तान वल नूं। ते जदों फौज नूं ओह ना दिसिया ते फौज भी दौड़ निकली। काफ़ी इन्हां दा जंगी समान खालसे दे हथ लगा जी। जदों मिर्जा जान खालसा दल नूं नाल लेके नूरदीन जिसनों अहमद शाह अब्दाली ने अफगानिस्तान तो भेजा सी फौज दे के, तो मिर्जा जान ने खालसे पास बेनती की सी कि समझौता होया सी कि जे अब्दाली हमला करे तो तुसा मेरी मदद करनी, उसके बदले मैं दुआबे मालवे विच अपनी फौज की गिनती घट कर देंगा। इस मुहिम ते जदों मिर्जा जान लाहौर तो गया तो उसने शहर का सारा प्रबंध अपने भरा सैयद मुहम्मद सैयद नू सौंप दिता। लाहौर शहर का सारा कारोबार मुहम्मद सैयद के हाथ विच। और ये बहुत लालची आदमी और जालम आदमी सी। महिम नू उधर 2 महीने लग गए। इसने उन्नी देर विच लाहौर विच जिन्ने सर ते पुजदे कर सन सारे दियां तलाशियां लैके घरां विच्चों जो गहने मिलने और जिन्ना नकदी मिलनी उह सारी कढा ली। और दहशत फैलाउण वास्ते 1-2 आदमियों नूं रोज़ चौराहे विच फांसी ला दित्ती जांदी। इस तरह करदिआं इसने कुछ सिखां नूं वी फांसी लाया। जदों मुहिम तों वापस आए खालसा दल नूं पता लगा तो सरदार जस्सा सिंह आलूवालिया, सरदार चढ़त सिंह शुक्र चक्किया, पंगी मिसल, इन्हां सरदारां ने इकट्ठे हो के लाहौर नूं कूच किया। इन्हां दे सिक्के अदीना बेग साडी मदद नाल ही लाहौर दा गवर्नर बनिया सी। और उसकी मौत तो बाद फिर मिर्जा जान साड़ी सपोर्ट दा करके ही लाहौर दा गवर्नर है। ते इसने सिखां नाल इस तरह कीती। इन्हां दा ख्याल सी कि जदों लाहौर गए इन्हां सोचिया सी कि मुहम्मद सैयद लड़ नहीं सकेगा, पर वो काफ़ी हंकार विच आया हुआ सी। वो अगों लड़ाई लई तैयार हो गया। लड़ाई 1.25 घंटा ही चली। ਤੇ ਉਹ ਮੈਦਾਨ ਵਿੱਚੋਂ ਦੌੜ ਕੇ ਸ਼ਹਿਰ ਵਿੱਚ ਜਾ ਲੁਕਿਆ। ਇਹਨਾਂ ਦਿਨਾਂ ਵਿੱਚ ਕਿਉਂਕਿ ਮਿਰਜ਼ਾ ਜਾਨ ਨਾਲ ਇਹ ਸਮਝੌਤਾ ਹੋਇਆ ਸੀ, ਮਿਰਜ਼ਾ ਜਾਨ ਇਸ ਵੇਲੇ ਲਾਹੌਰ ਦਾ ਗਵਰਨਰ ਹੈ ਪੰਜਾਬ ਦਾ ਹੀ। ਇਹਨਾਂ ਦਿਨਾਂ ਵਿੱਚ ਮਿਸਰ ਸਰਦਾਰਾਂ ਨੇ ਕਾਫੀ ਇਲਾਕਿਆਂ 'ਤੇ ਕਬਜ਼ੇ ਕਰ ਲਏ। ਸਰਦਾਰ ਚੜ੍ਹਤ ਸਿੰਘ ਨੇ ਗੁੱਜਰਾਂ ਵਾਲੇ ਦੇ ਆਲੇ ਦੁਆਲੇ ਕਾਫੀ ਰਕਬੇ ਵਿੱਚ ਆਪਣੇ ਪੈਰ ਪੱਕੇ ਕਰ ਲਏ। ਭੰਗੀ ਮਿਸਲ ਦੇ ਸਰਦਾਰਾਂ ਨੇ ਅੰਮ੍ਰਿਤਸਰ ਦੇ ਆਲੇ ਦੁਆਲੇ ਜੱਸਾ ਸਿੰਘ ਆਹਲੂਵਾਲੀਆ ਦਾ ਜ਼ਿਆਦਾ ਰਕਬਾ ਜਲੰਧਰ ਜ਼ਿਲ੍ਹੇ ਵਿੱਚ ਸੀ। ਉਸਨੇ ਇੱਥੇ ਜਲੰਧਰ ਤੋਂ ਕਪੂਰਥਲੇ ਵੱਲ ਨੂੰ ਕਾਫੀ ਪਿੰਡਾਂ 'ਤੇ ਕਬਜ਼ਾ ਕਰ ਲਿਆ। ਬਾਅਦ ਵਿੱਚ ਕਪੂਰਥਲਾ ਇਸ ਰਿਆਸਤ ਦੀ ਰਾਜਧਾਨੀ ਬਣਦਾ ਹੈ। ਉੱਧਰ ਮਾਲਵੇ ਵਿੱਚ ਫੂਲਕਾ ਮਿਸਲ ਜੋ ਪਟਿਆਲਾ ਘਰ, ਇਹ ਫੂਲਕਾ ਮਿਸਲ ਸੀ। ਇਸ ਦੇ ਮੋਢੀ ਬਾਬਾ ਆਲਾ ਸਿੰਘ ਜੀ ਸਨ। ਬਾਬਾ ਆਲਾ ਸਿੰਘ ਜੀ ਨੇ ਸਿੱਖ ਜਥਿਆਂ ਨਾਲ ਮਿਲ ਕੇ ਮਾਲਵੇ ਵਿੱਚ ਕਾਫੀ ਰਕਬਾ ਆਪਣੇ ਹੇਠਾਂ ਕੀਤਾ ਹੋਇਆ ਸੀ। ਪਰ ਇਹ ਸਾਰੀਆਂ ਮਿਸਲਾਂ ਦੇ ਜੋ ਰਕਬੇ ਸਨ ਉਹ ਸਾਰੇ ਪਿੰਡ ਹੀ ਸਨ। ਸ਼ਹਿਰਾਂ 'ਤੇ ਅਜੇ ਵੀ ਲਾਹੌਰ ਦਾ ਕਬਜ਼ਾ ਸੀ। ਫਿਰ ਸੁਨਾਮ ਔਰ ਸਮਾਨਾ, ਜਿਸ ਤਰ੍ਹਾਂ ਸਰਹੰਦ, ਇਸ ਤਰ੍ਹਾਂ ਸੁਨਾਮ ਦਾ ਵੀ ਔਰ ਸਮਾਨਾ ਸ਼ਹਿਰ, ਇਹ ਦੋਵੇਂ ਸ਼ਹਿਰਾਂ ਦਾ ਉਦੋਂ ਬਹੁਤ ਵੱਡੇ ਸ਼ਹਿਰ ਸਨ। ਇਹ ਫਿਰ ਬਾਅਦ ਵਿੱਚ ਇਹ ਉਜਾੜੇ ਗਏ। ਇਹਨਾਂ ਦੇ ਵੀ ਰਜਵਾੜੇ ਸਨ ਮੁਗਲ, ਪਠਾਨ। ਪਠਾਨ ਅਫਗਾਨਿਸਤਾਨ ਦੇ ਹੁੰਦੇ, ਮੁਗਲ ਜਿਹੜੇ ਸੀ ਉਹ ਅਫਗਾਨਿਸਤਾਨ ਅਤੇ ਈਰਾਨ ਦੇ ਬਾਰਡਰ 'ਤੇ, ਉਹ ਹੋਰ ਕੌਮ ਸੀ। ਪੰਜਾਬ ਵਿੱਚ ਉਦੋਂ ਸ਼ਹਿਰਾਂ 'ਤੇ ਪਠਾਣਾਂ ਦਾ ਕਬਜ਼ਾ ਸੀ। ਬਾਬਾ ਆਲਾ ਸਿੰਘ ਨੇ ਸੁਨਾਮ ਔਰ ਸਮਾਨਾ ਦੇ ਰਜਵਾੜਿਆਂ ਨਾਲ ਟੱਕਰ ਲਈ ਔਰ ਦੋਵਾਂ ਨੂੰ ਬਹੁਤ ਲੱਕ ਤੋੜਵੀਂ ਹਾਰ ਦਿੱਤੀ ਔਰ ਬਾਬਾ ਆਲਾ ਸਿੰਘ ਦਾ ਕਬਜ਼ਾ ਸਮਾਨਾ ਸ਼ਹਿਰ ਔਰ ਸੁਨਾਮ ਸ਼ਹਿਰ 'ਤੇ ਹੋ ਗਿਆ। ਇਹ ਪਹਿਲੀ ਵਾਰ ਸੀ ਕਿ ਕਿਸੇ ਮਿਸਲ ਨੇ ਸ਼ਹਿਰਾਂ 'ਤੇ ਕਬਜ਼ਾ ਕੀਤਾ। ਇਹ ਸ਼ਹਿਰ ਸ਼ਾਹੀ ਸ਼ਹਿਰ ਵੱਜਦੇ ਸਨ ਕਿਉਂਕਿ ਇਹ ਇੱਥੇ ਰਾਜੇ ਰਹਿੰਦੇ ਸਨ ਛੋਟੇ ਛੋਟੇ। ਸ਼ਾਹੀ ਸ਼ਹਿਰ ਮਿਸਲ ਦੇ ਅੰਡਰ ਹੋ ਜਾਣ ਕਰਕੇ ਹੁਣ ਜਿੱਥੇ ਮਿਸਲ ਸਰਦਾਰ ਅੱਗੇ ਸਰਦਾਰ ਆਲਾ ਵੱਜਦੇ ਸੀ, ਹੁਣ ਰਾਜਾ ਆਲਾ ਸਿੰਘ। ਸਾਰੀਆਂ ਮਿਸਲਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਰਾਜੇ ਦਾ ਖਿਤਾਬ ਉਹ ਪਟਿਆਲਾ ਕਰਨ ਨੂੰ ਗਿਆ। ਮਾਰਚ 1759 ਹੋ ਗਈ। ਪਟਿਆਲੇ ਵਾਲੀ ਮਿਸਲ ਨੇ ਸੁਨਾਮ ਔਰ ਸਮਾਨਾ ਸ਼ਹਿਰਾਂ 'ਤੇ ਕਬਜ਼ਾ ਕਰ ਲਿਆ ਔਰ ਪਟਿਆਲਾ ਮਿਸਲ ਜੋ ਫੂਲਕਾ ਮਿਸਲ ਕਰਕੇ ਜਾਣੀ ਜਾਂਦੀ, ਫੂਲਕਾ ਪਿੰਡ ਤੋਂ ਸੀ ਇਸ ਮਿਸਲ ਦੇ ਮੋਢੀ ਬਾਬਾ ਆਲਾ ਸਿੰਘ ਜੀ। ਇਸ ਮਿਸਲ ਦੇ ਸਰਦਾਰ ਦਾ ਨਾਂ ਹੁਣ ਜਿੱਥੇ ਪਹਿਲਾਂ ਮਿਸਲ ਸਰਦਾਰ ਜਾਣੇ ਜਾਂਦੇ ਸਨ ਹੁਣ ਰਾਜਾ ਆਲਾ ਸਿੰਘ ਜੀ, ਰਾਜਾ ਬਾਬਾ ਆਲਾ ਸਿੰਘ ਜੀ ਸਰਹੰਦ ਤੇ ਇਸ ਵੇਲੇ ਸਦੀਕ ਬੇਗ ਦਾ ਕਬਜ਼ਾ ਹੈ, ਉਹ ਇੱਥੋਂ ਦਾ ਗਵਰਨਰ ਹੈ। ਉਸਨੇ ਸਿੰਘਾਂ ਨਾਲ ਸਮਝੌਤਾ ਕਰ ਲਿਆ ਹੈ ਕਿ ਤੁਸੀਂ ਸਰਹੰਦ ਮੇਰੇ ਕੋਲ ਰਹਿਣ ਦਿਓ ਇਹ ਇਲਾਕਾ, ਅਤੇ ਮੈਂ ਤੁਹਾਨੂੰ ਹੋਰ ਚਾਰ ਚੁਫੇਰੇ ਤੁਸੀਂ ਜਿੱਥੇ ਚਾਹੋ ਕਬਜ਼ੇ ਕਰ ਸਕਦੇ, ਔਰ ਇਸ ਇਲਾਕੇ ਦਾ ਵੀ ਮੈਂ ਤੁਹਾਨੂੰ ਹਰ 6 ਮਹੀਨੇ ਬਾਅਦ ਮਾਮਲਾ ਭੇਜਿਆ ਕਰਾਂਗਾ। ਸਿੰਘਾਂ ਨੇ ਮੰਨ ਲਈ ਗੱਲ, ਕਿਉਂਕਿ ਉਹਨਾਂ ਪਾਸ ਅਜੇ ਬਹੁਤ ਪੰਜਾਬ ਪਿਆ ਸੀ ਜਿਸ ਉੱਤੇ ਕਬਜ਼ੇ ਕਰ ਸਕਦੇ ਸਨ। ਮਾਰਚ 1759 ਆ ਗਈ, ਸਦੀਕ ਬੇਗ ਨੇ ਇਸ ਪਿਛਲੀ ਛਮਾਹੀ ਦਾ ਮਾਮਲਾ ਨਹੀਂ ਭੇਜਿਆ। ਮਿਸਲ ਸਰਦਾਰਾਂ ਨੇ ਇਕੱਠੇ ਹੋ ਕੇ ਆਪਣੇ ਵਕੀਲ ਭੇਜੇ ਸਦੀਕ ਬੇਗ ਕੋਲ, ਪਰ ਉਸਨੇ ਵਕੀਲ ਖਾਲੀ ਹੱਥ ਭੇਜ ਦਿੱਤੇ। ਇਸ 'ਤੇ ਖਾਲਸਾ ਦਲ ਨਾਰਾਜ਼ ਹੋਇਆ ਕੁਦਰਤੀ ਤੌਰ 'ਤੇ। ਮਾਰਚ ਵਿੱਚ ਹੋਲਾ ਮਹੱਲਾ ਹੁੰਦਾ ਹੈ, ਸਾਰੇ ਜਥੇ ਅਨੰਦਪੁਰ ਸਾਹਿਬ ਨੂੰ ਜਾ ਰਹੇ ਹਨ ਹੋਲੇ ਮਹੱਲੇ 'ਤੇ। ਰਸਤੇ ਵਿੱਚ ਸਰਹੰਦ ਦਾ ਏਰੀਆ ਜਦੋਂ ਆਇਆ ਅਤੇ ਕੁਝ ਜਥਿਆਂ ਨੇ ਦੇਖਿਆ ਕਿ ਸਦੀਕ ਬੇਗ ਦੇ ਆਦਮੀ ਮਾਮਲਾ ਉਗਰਾ ਰਹੇ ਹਨ, ਉਹ ਝੱਟ ਉਸ ਟੋਲੀ 'ਤੇ ਜਾ ਪਏ ਅਤੇ ਉਹਨਾਂ ਕੋਲੋਂ ਸਾਰੀ ਰਕਮ ਖੋਹ ਲਈ। ਬੇਗ ਨੂੰ ਪਤਾ ਲੱਗਾ, ਉਸ ਪਾਸ ਵੀ ਕਾਫੀ ਫੌਜ ਸੀ, ਉਸਨੇ ਅਨੰਦਪੁਰ ਸਾਹਿਬ 'ਤੇ ਹਮਲਾ ਕੀਤਾ। ਸਿੰਘ ਸਾਰੇ ਅਨੰਦਪੁਰ ਸਾਹਿਬ ਵਿੱਚ ਖਿਲਰੇ ਹੋਏ ਸਨ। ਮੇਲੇ ਦਾ ਸਮਾਂ ਸੀ, ਲੜਾਈ ਕਿਸੇ ਦੇ ਚੇਤੇ ਵੀ ਨਹੀਂ ਸੀ, ਔਰ ਸਦੀਕ ਬੇਗ ਨੇ ਲੁਕਵੇਂ ਢੰਗ ਨਾਲ ਇੱਕਦਮ ਹਮਲਾ ਕੀਤਾ, ਜਿਹਦੇ ਲਈ ਇੰਨੇ ਥੋੜ੍ਹੇ ਸਮੇਂ ਵਿੱਚ ਸਿੰਘਾਂ ਦਾ ਇਕੱਠੇ ਹੋਣਾ ਹੁਣ ਦਾ ਟਾਈਮ ਹੀ ਨਹੀਂ ਸੀ। ਬਹੁਤ ਨੁਕਸਾਨ ਹੋਇਆ ਖਾਲਸੇ ਦਾ, ਸਾਰੇ ਸਰਦਾਰਾਂ ਦੇ ਵੀ ਤਲਵਾਰਾਂ ਦੇ ਫੱਟ ਲੱਗੇ। ਸਰਦਾਰ ਜੱਸਾ ਸਿੰਘ ਨੂੰ ਵੀ 2 ਕਰੜੇ ਤਲਵਾਰ ਦੇ ਫੱਟ ਲੱਗੇ। ਇਸ ਤੋਂ ਬਾਅਦ 2 ਕੁ ਮਹੀਨੇ ਬਾਅਦ ਸਦੀਕ ਬੇਗ ਨੇ ਆਪਣੇ ਆਦਮੀ ਭੇਜੇ ਖਾਲਸੇ ਪਾਸ, ਅਤੇ ਉਹਨਾਂ ਪਾਸ ਪੂਰੇ ਸਾਲ ਦਾ ਮਾਮਲਾ ਭੇਜਿਆ, ਅਤੇ ਨਾਲੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੇ ਆਦਮੀਆਂ 'ਤੇ ਹਮਲਾ ਕੀਤਾ ਸੀ, ਉਹਨਾਂ ਪਾਸੋਂ ਖਜ਼ਾਨਾ ਖੋਇਆ ਸੀ, ਇਸ ਕਰਕੇ ਸਾਨੂੰ ਅਨੰਦਪੁਰ ਸਾਹਿਬ 'ਤੇ ਹਮਲਾ ਕਰਨਾ ਪਿਆ, ਪਰ ਗਾਂ ਤੋਂ ਇੱਕ ਦੂਸਰੇ ਪ੍ਰਤੀ ਕੋਈ ਗੁੱਸਾ ਗਿਲਾ ਨਾ ਰੱਖੀਏ। ਖਾਲਸੇ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਸਾਡੇ ਕੁਛ ਜਥਿਆਂ ਨੇ ਪਹਿਲ ਕੀਤੀ, ਪਰ ਉਹ ਇਸ ਲਈ ਕੀਤੀ ਕਿ ਤੂੰ ਜ਼ਬਾਨ ਤੋਂ ਫਿਰ ਗਿਆ ਸੀ, ਫਿਰ ਵੀ ਸਦੀਕ ਬੇਗ ਨਾਲ ਸਮਝੌਤਾ ਹੋ ਜਾਂਦਾ ਹੈ। ਜੇ 1758 ਦਾ ਸਾਲ ਖਤਮ ਹੋਣ ਵਾਲਾ ਹੈ, ਨਵੰਬਰ ਦਾ ਆਖਰੀ ਦਿਨ, ਦਸੰਬਰ ਦੀ ਸ਼ੁਰੂਆਤ, ਕਾਦੀਆਂ ਵਿੱਚ ਮੁਗਲਾਂ ਦਾ ਰਾਜ ਸੀ, ਮੁਗਲ ਉੱਥੋਂ ਦਾ ਰਜਵਾੜਾ ਸੀ, ਅਤੇ ਇਸ ਇਲਾਕੇ ਵਿੱਚ ਸਰਦਾਰ ਜੈ ਸਿੰਘ ਕਨਈਆ, ਜੋ ਕਨਈਆ ਮਿਸਲ ਦੇ ਸਰਦਾਰ ਸਨ, ਇਹਨਾਂ ਦਿਨਾਂ ਵਿੱਚ ਸਰਦਾਰ ਜੈ ਸਿੰਘ ਕਨਈਆ ਔਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਇਕਾਦੀਆਂ ਦੇ ਇਲਾਕੇ ਵਿੱਚ ਫਿਰਦੇ ਸਨ ਜਥਾ ਲੈ ਕੇ। ਕਾਦੀਆਂ ਦੇ ਬਾਹਰ ਉਹਨਾਂ ਮੁਗਲਾਂ ਨਾਲ ਝੜਪ ਹੋ ਗਈ। ਕੁਛ ਚਿਰ ਲੜਾਈ ਬਾਹਰ ਚੱਲੀ, ਫਿਰ ਉਹ ਪਿੰਡ ਵਿੱਚ ਵੜ ਗਏ ਔਰ ਜਦੋਂ ਇਹ ਪਿੰਡ ਵਿੱਚ ਗਏ ਤਾਂ ਉਹ ਅੰਦਰੋਂ ਗੋਲੀਆਂ ਚਲਾਉਂਦੇ ਸੀ। ਬਹੁਤ ਕਾਫੀ ਨੁਕਸਾਨ ਹੋ ਗਿਆ ਇਸ ਜਥੇ ਦਾ, ਪਰ ਇਹ ਕਾਦੀਆਂ ਨੂੰ ਆਪਣੇ ਮਿਸਲ ਵਿੱਚ ਮਿਲਾਉਣਾ ਚਾਹੁੰਦੇ ਸਨ। ਤਕਰੀਬਨ ਪੂਰਾ ਦਿਨ ਲੜਾਈ ਚੱਲਦੀ ਰਹੀ, ਅੰਤ ਨੂੰ ਖਾਲਸੇ ਦੀ ਜਿੱਤ ਹੋਈ ਅਤੇ ਕਾਦੀਆਂ ਦਾ ਇਲਾਕਾ ਇਹ ਸਰਦਾਰ ਜੈ ਸਿੰਘ ਕਨਈਆ ਨੇ ਰੱਖ ਲਿਆ ਸਰਦਾਰ ਜੱਸਾ ਸਿੰਘ ਦੀ ਸਹਿਮਤੀ ਨਾਲ। ਸ਼ੁਕਰ ਚੱਕੀਆ ਮਿਸਲ ਜੋ ਮਹਾਰਾਜਾ ਰਣਜੀਤ ਸਿੰਘ ਦੇ ਵੱਡਿਆਂ ਦੀ, ਉਹ ਗੁਜਰਾਂ ਵਾਲੇ ਦੇ ਅਰਾਊਂਡ ਸ਼ੁਰੂ ਹੋਈ, ਜਿਹੜੀ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਜੋ ਆਹਲੂਵਾਲੀਆ ਮਿਸਲ ਇਹ ਜਲੰਧਰ ਕਪੂਰਥਲੇ, ਕਪੂਰਥਲਾ ਇਹਨਾਂ ਦੀ ਰਾਜਧਾਨੀ ਬਣਿਆ। ਇਸੇ ਤਰ੍ਹਾਂ ਕਨਈਆ ਮਿਸਲ ਕਾਦੀਆਂ ਵਾਲੇ ਪਾਸੇ ਸੀ, ਕਨਈਆ ਮਿਸਲ ਦੀ ਰਾਜਧਾਨੀ ਬਟਾਲਾ ਸੀ। ਬਾਅਦ ਵਿੱਚ ਆਪਾਂ ਦੇਖਾਂਗੇ ਕਿ ਜਦੋਂ ਮਹਾਰਾਣੀ ਸਦਾ ਕੌਰ ਦੀ ਲਾਈਫ 'ਤੇ ਜਾਤੀ ਮਾਰੀ ਅਤੇ ਸਰਦਾਰ ਜੈ ਸਿੰਘ ਕਨਈਆ ਦਾ ਲੜਕਾ ਸਰਦਾਰ ਗੁਰਬਖਸ਼ ਸਿੰਘ ਸੀ। ਸਰਦਾਰ ਜੈ ਸਿੰਘ ਤੋਂ ਬਾਅਦ ਕਨਈਆ ਮਿਸਲ ਦਾ ਸਰਦਾਰ ਸਰਦਾਰ ਗੁਰਬਖਸ਼ ਸਿੰਘ ਬਣਿਆ ਅਤੇ ਸਰਦਾਰ ਗੁਰਬਖਸ਼ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਬਾਪ ਸਰਦਾਰ ਮਾਨ ਸਿੰਘ ਦੇ ਹੱਥੋਂ ਮਾਰਿਆ ਗਿਆ। ਦੋਵਾਂ ਮਿਸਲਾਂ ਵਿੱਚ ਝੜਪ ਹੋ ਪਈ ਸੀ। ਰਾਣੀ ਸਦਾ ਕੌਰ ਸਰਦਾਰ ਗੁਰਬਖਸ਼ ਸਿੰਘ ਦੇ ਘਰੋਂ ਸੀ, ਕਾਦੀਆਂ ਇਹਨਾਂ ਦੀ ਬਟਾਲਾ ਰਾਜਧਾਨੀ ਸੀ ਔਰ ਇਹ ਇੰਨੀ ਸਿਆਣੀ ਅਤੇ ਬਹਾਦਰ ਆਤਮਾ ਸੀ। ਬਾਅਦ ਵਿੱਚ ਮਹਾਰਾਣੀ ਸਦਾ ਕੌਰ ਕਰਕੇ ਮਸ਼ਹੂਰ ਹੋਈ ਕਿ ਇਸਨੇ ਜਿੱਥੇ ਕਿ ਮਾਨ ਸਿੰਘ ਦੇ ਹੱਥੋਂ ਇਸ ਦਾ ਪਤੀ ਮਾਰਿਆ ਗਿਆ ਸੀ ਅਤੇ ਇਸਨੇ ਇੰਨਾ ਵੈਰਾਗ ਕੀਤਾ ਸੀ ਕਿ ਉਸ ਤੋਂ ਬਾਅਦ ਫਿਰ ਕਦੀ ਬੀਬਿਆਂ ਵਾਲੇ ਕੱਪੜੇ ਨਹੀਂ ਪਹਿਨੇ ਸਨ, ਆਦਮੀ ਵਾਲੇ ਕੱਪੜੇ ਪਹਿਨ ਕੇ ਅਤੇ ਮੈਦਾਨ ਵਿੱਚ ਜਾਂਦੀ ਸੀ। ਪਰ ਇੰਨੀ ਦੂਰਦਰਸ਼ੀ ਕਿ ਵੈਰ ਨਹੀਂ ਪਾਇਆ ਉਸ ਮਿਸਲ ਨਾਲ, ਸਗੋਂ ਮਹਾਰਾਜਾ ਰਣਜੀਤ ਸਿੰਘ ਸਰਦਾਰ ਮਾਨ ਸਿੰਘ ਦੇ ਲੜਕੇ ਰਣਜੀਤ ਸਿੰਘ ਨੂੰ ਆਪਣੀ ਲੜਕੀ ਦਾ ਰਿਸ਼ਤਾ ਕਰ ਦਿੱਤਾ। ਮਹਾਰਾਣੀ ਸਦਾ ਕੌਰ ਦਾ ਬਹੁਤ ਵੱਡਾ ਹੱਥ ਸੀ ਮਹਾਰਾਜਾ ਰਣਜੀਤ ਸਿੰਘ ਦਾ ਸਲਤਨਤ ਕਾਇਮ ਕਰਨ ਵਿੱਚ, ਉਹ ਆਪਾਂ ਬਾਅਦ ਵਿੱਚ ਦੇਖਾਂਗੇ।